ਪੰਜਵੇਂ ਪਾਤਸ਼ਾਹ ਮਹਾਰਾਜ ਦਾ ਪਹਿਲਾ ਸ਼ਬਦ, ਫਿਰ ਪਹਿਲੇ ਪਾਤਸ਼ਾਹ ਦੇ ਸ਼ਬਦ, ਹੁਣ ਸ਼ਬਦ ਹਜ਼ਾਰੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਵੀ ਉਚਾਰਨ ਕੀਤੇ। ਆਦਿ ਸ੍ਰੀ ਦਸਮ ਗ੍ਰੰਥ ਵਿੱਚ ਮਹਾਰਾਜ ਨੇ 712 ਅੰਗ ਤੋਂ ਲੈ ਕੇ 715 ਅੰਗ ਦੇ ਕਰੀਬ 33 ਸਦੀਆਂ ਤੋਂ ਪਹਿਲਾਂ ਇਹ ਉਚਾਰਨ ਕੀਤੇ ਸ਼ਬਦ ਹਜ਼ਾਰੇ। ਹਜ਼ਾਰ ਸ਼ਬਦ ਦਾ ਮਹਾਤਮ, ਔਰ ਇਹਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਸੋਹਣੀ ਸਿੱਖਿਆ ਖਾਲਸੇ ਨੂੰ ਬਖਸ਼ਿਸ਼ ਕੀਤੀ ਹੈ। ਸਵਾਵ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਤਾਂ ਮਹਾਰਾਜ ਨੇ ਲਿਖਣਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਸ੍ਰੀ ਦਸਮ ਗ੍ਰੰਥ ਵਿੱਚ ਸ਼ੁਰੂ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਾਰੰਭ ਹੋਇਆ। ਜਿੱਥੇ ਵੀ ਬਾਣੀ ਆਰੰਭ ਕਰਨੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵਿਚਾਰ ਕਰਦਿਆਂ ਕਰਦਿਆਂ ਮੈਂ ਸ੍ਰੀ ਅਕਾਲ ਉਸਤਤ ਦੇ ਵਿੱਚ ਇੱਕ ਚੀਜ਼ ਬੜੀ ਕਈ ਵਾਰ ਨਹੀਂ ਵੀ ਧਿਆਨ ਰਿਹਾ। ਮਹਾਰਾਜ ਕਹਿੰਦੇ ਜਿਹੜੀਆਂ ਗੱਲਾਂ ਮੈਂ ਪ੍ਰਗਟ ਕਰਨ ਜਾ ਰਿਹਾ ਹਾਂ, ਇਹ ਨਹੀਂ ਕਿ ਪਹਿਲਾਂ ਕਿਸੇ ਬ੍ਰਹਮ ਗਿਆਨੀ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ। ਕਹਿੰਦੇ ਪਹਿਲਾਂ ਵੀ ਬ੍ਰਹਮ ਗਿਆਨੀ ਹੋਏ ਦੁਨੀਆਂ 'ਚ, ਉਹਨਾਂ ਨੂੰ ਪਤਾ ਵੀ ਲੱਗ ਗਿਆ ਸਾਰੀਆਂ ਗੱਲਾਂ ਦਾ, ਪਰ ਉਹ ਬੋਲੇ ਨਹੀਂ ਕੁਛ। ਉਹ ਡਰਦੇ ਚੁੱਪ ਰਹੇ ਕਿ ਦੁਨੀਆਂ 'ਚ ਵਿਵਾਦ ਨਾ ਹੋ ਜਾਵੇ, ਫਲਾਨਾ ਦੇਵਤਾ ਕੀ ਕਹੇਗਾ, ਫਲਾਨਾ ਦੇਵਤਾ। ਉਹ ਕਾਨ ਕਰੋੜ 'ਚ ਰਹੇ ਥੋੜ੍ਹਾ ਜਿਹਾ। ਕਹਿੰਦੇ ਜਦੋਂ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ ਤਾਂ ਮੈਂ ਕਿਸੇ ਤੋਂ ਨਹੀਂ ਡਰਦਾ, ਮੈਂ ਬਿਲਕੁਲ ਸਹੀ ਸਹੀ ਗੱਲ ਕਹਾਂਗਾ, ਮੈਨੂੰ ਕਿਸੇ ਦਾ ਡਰ ਨਹੀਂ। ਤਾਂ ਅਕਾਲ ਉਸਤਤ ਦੇ ਵਿੱਚ ਮਹਾਰਾਜ ਨੇ ਬੜਾ ਕੁਛ ਲਿਖਿਆ। ਇੱਕ ਪ੍ਰਮਾਣ ਮੈਨੂੰ ਯਾਦ ਹੈ, ਕਦੇ ਵਾਹਿਗੁਰੂ ਨੇ ਮਿਹਰ ਕੀਤੀ ਜ਼ਿੰਦਗੀ 'ਚ, ਆਪਾਂ ਆਹਮਣੇ ਸਾਹਮਣੇ ਇਹਦੀ ਵਿਚਾਰ ਕਰਾਂਗੇ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਜਿਹੜਾ ਬੰਦਾ ਸੂਰਜ ਨੂੰ ਮੰਨਦਾ ਹੈ ਉਹਨੂੰ ਤੁਸੀਂ ਕੀ ਸਮਝਦੇ ਹੋ? ਮਹਾਰਾਜ ਕਹਿੰਦੇ ਸੂਰਜ ਨੂੰ ਦੇਖ ਕੇ ਕੌਣ ਖਿੜਦਾ? ਕਮਲ ਦਾ ਫੁੱਲ। ਕਹਿੰਦੇ ਜਿਹੜਾ ਬੰਦਾ ਸੂਰਜ ਨੂੰ ਮੰਨਦਾ ਹੈ ਉਹਦੀ ਤਾਂ ਕਿੰਨੀ ਉਪਮਾ, ਕਹਿੰਦੇ ਕਮਲ ਦਾ ਫੁੱਲ ਹੀ ਕਹਿਣਾ ਚਾਹੀਦਾ ਹੁਣ ਤਾਂ, ਬਸ ਇੰਨੀ ਕੀ ਗੱਲ ਹੀ ਉਹਦੇ 'ਚ। ਜਿਹੜਾ ਬੰਦਾ ਚੰਦਰਮਾ ਨੂੰ ਦੇਵਤਾ ਮੰਨ ਕੇ ਮੱਥਾ ਟੇਕਦਾ, ਚੰਦਰਮਾ ਨੂੰ ਦੇਖ ਕੇ ਕਵੀ ਖਿੜਦੀ ਰਾਤ ਨੂੰ ਚਿੱਟੇ ਰੰਗ ਦੀ ਨੀਲੋਫਰ, ਇਹਦਾ ਨਵਾਂ ਨਾਂ ਨੀਲੋਫਰ ਜਿਹੜਾ ਆਪ ਨੂੰ ਫੁੱਲ ਕਹਿੰਦੇ ਨੇ। ਸੋ ਕਹਿੰਦੇ ਉਸ ਫੁੱਲ ਨੂੰ ਦੇਖ ਕੇ ਲੋਕ ਖੁਸ਼ ਹੁੰਦੇ ਨੇ, ਕਵੀਆਂ ਖਿੜਗੀਆਂ ਚਿੱਟੇ ਰੰਗ ਦੀਆਂ ਪਾਣੀ ਵਿੱਚ। ਕਹਿੰਦੇ ਚੰਦਰਮਾ ਨੂੰ ਦੇਖ ਕੇ ਜਿਹੜਾ ਬੰਦਾ ਖਿੜਦਾ ਹੈ, ਪੂਜਾ ਕਰਦਾ ਹੈ, ਉਹਦੀ ਕੀਮਤ ਕਿੰਨੀ ਕੁ? ਨੀਲੋਫਰ ਦੇ ਫੁੱਲ ਜਿੰਨੀ ਆ ਬਸ, ਇਸ ਤੋਂ ਵੱਧ ਬੁੱਕਤ ਨਹੀਂ ਹੈ ਉਹਦੀ ਕੋਈ। ਮਹਾਰਾਜ ਨੇ ਐਸੇ ਐਸੇ ਪ੍ਰਮਾਣ ਦਿੱਤੇ, ਉਹਨਾਂ ਪ੍ਰਮਾਣਾਂ ਨੂੰ ਜੇ ਆਪਾਂ ਖੁਦੇ ਪੜ੍ਹ ਲਈਏ ਤਾਂ ਚੰਗਾ ਹੈ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਸਵਾਹ ਨਾਲ ਬੰਦਾ ਤਰਦਾ ਹੋਵੇ ਤਾਂ ਗਧਾ ਸਵਾਹ ਵਿੱਚ ਹੀ ਲੇਟਦਾ। ਐਸੇ ਪ੍ਰਮਾਣ ਦੇ ਕੇ, ਕਿਤਨੇ ਹੀ ਪ੍ਰਮਾਣ ਦੇ ਕੇ, ਫਿਰ ਇੱਕ ਆਪਣਾ ਵਿਚਾਰ ਦਿੰਦੇ ਨੇ ਪੌੜੀ ਦੇ ਅਖੀਰ ਦੇ ਵਿੱਚ, ਫਿਰ ਕਿੰਨੇ ਪ੍ਰਮਾਣ ਦੇ ਕੇ ਫਿਰ ਆਪਣਾ ਵਿਚਾਰ ਦਿੰਦੇ ਨੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਹਜ਼ਾਰੇ ਬਾਣੀ ਦੇ ਰਾਹੀਂ ਵੀ ਆਪਾਂ ਨੂੰ ਇਹੀ ਉਪਦੇਸ਼ ਕੀਤਾ। ਰਾਮ ਕਲੀ ਪਾਤਸ਼ਾਹੀ ਦਸਵੀਂ ਰਾਮ ਕਲੀ ਰਾਗ ਹੈ, ਪਾਤਸ਼ਾਹੀ ਦਸਵੀਂ। ਪਾਤਸ਼ਾਹੀ ਦਸ ਨਹੀਂ ਬੋਲਣਾ, ਜਿੱਥੇ ਵੀ ਲਿਖਿਆ ਆਵੇ ਪਾਤਸ਼ਾਹੀ ਦਸਵੀਂ ਮਹੱਲਾ। ਸੋ ਮਹੱਲਾ ਵੀ ਅਤੇ ਪਾਤਸ਼ਾਹੀ ਵੀ ਅਰਥ ਇੱਕੋ ਹੀ ਹੈ ਦੋਵਾਂ ਦਾ, ਪਰ ਮਹਾਰਾਜ ਨੇ ਪਾਤਸ਼ਾਹੀ ਦਸਵੀਂ ਅੱਖਰ ਵਰਤਿਆ। ਮਹਾਰਾਜ ਫਰਮਾਉਂਦੇ ਨੇ ਬਚਨ, ਰਹਾਉ ਦੀਆਂ ਪੰਗਤੀਆਂ ਪਹਿਲੀਆਂ ਹੀ ਨੇ, ਰੇ ਮਨ ਐਸੋ ਕਰ ਸੰਨਿਆਸਾ, ਸੰਨਿਆਸ ਧਾਰਨ ਕਰਨ ਵਾਲੇ ਲੋਕ ਬਹੁਤ ਸਨ। ਪਹਿਲਾਂ ਤਾਂ ਇਹੀ ਹਾਲ ਸੀ ਲੋਕਾਂ ਦਾ, ਬਸ ਘਰਾਂ ਤੋਂ ਤੁਰ ਪੈਣਾ, ਸੰਨਿਆਸ ਧਾਰ ਲਿਆ, ਸਵਾਧੂਆਂ ਦੇ ਟੋਲਿਆਂ ਦੇ ਟੋਲੇ ਫਿਰਦੇ, ਪਰ ਉਹਨਾਂ ਨੇ ਨਾ ਤਾਂ ਕੁਛ ਆਪਣਾ ਸੁਧਾਰਿਆ ਨਾ ਦੁਨੀਆਂ ਦਾ। ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਦੇ ਨਾਲ ਨਾਰਾਜ਼ ਸਨ ਕਿ ਹਰੇਕ ਬੰਦਾ ਜਦ ਘਰੋਂ ਤੰਗ ਹੋਇਆ, ਚਲੋ ਮੈਂ ਚੱਲਿਆ ਸਾਧੂ ਬਣਨ, ਹਰੇਕ ਬੰਦਾ ਹੀ ਸਾਧੂ ਬਣ ਗਿਆ, ਜਾ ਕੇ ਜੰਗਲਾਂ 'ਚ ਬੈਠ ਗਿਆ, ਮੌਜਾਂ ਲੱਗੀਆਂ, ਨਿਆਣੇ ਘਰ ਰੋਂਦੇ ਨੇ, ਇਸਤਰੀ ਨੂੰ ਖਾਣ ਨੂੰ ਨਹੀਂ ਮਿਲਦਾ। ਇਹ ਦੁਨੀਆਂ 'ਚ ਇੱਕ ਬੜਾ ਭਾਰੀ ਗੁਨਾਹ ਹੋ ਰਿਹਾ ਸੀ, ਬੜੇ ਯੁੱਗਾਂ ਤੋਂ ਇਹ ਬੱਚਿਆਂ ਤੇ ਇਸਤਰੀਆਂ ਤੇ ਇੱਕ ਜ਼ੁਲਮ ਹੋ ਰਿਹਾ ਸੀ। ਪਹਿਲਾਂ ਸ਼ਾਦੀ ਕਰਾ ਲਈ, ਬਾਲ ਬੱਚੇ ਹੋ ਗਏ, ਫਿਰ ਕਮਾਈਆਂ ਕਰਨੀਆਂ ਨੀ, ਨਖੱਟੂ ਹੋ ਕੇ ਬਹਿ ਜਾਣਾ, ਸਾਧੂਆਂ ਨਾਲ ਰਲ ਕੇ ਜਾ ਕੇ ਜੰਗਲਾਂ 'ਚ ਬਹਿ ਜਾਣਾ, ਮੰਗ ਤੰਗ ਕੇ ਖਾ ਲੈਣਾ, ਹਮ ਸਾਧੂ ਬਾਬਾ ਬਣ ਗਏ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਰੇ ਮਨ ਐਸੋ ਕਰ ਸੰਨਿਆਸਾ, ਇਹ ਮੇਰੇ ਮਨਾ ਇਹੋ ਜਿਹਾ ਸੰਨਿਆਸ ਕਰ, ਤੈਨੂੰ ਜੰਗਲ 'ਚ ਸੰਨਿਆਸੀਆ ਜਾਣ ਦੀ ਕੀ ਲੋੜ ਪੈ ਗਈ। ਬਾਨ ਸੇ ਸਦਨ ਸਭੈ ਕਰ ਸਮਝੋ, ਸਦਨ ਤੋਂ ਭਾਵ ਘਰ ਹੁੰਦੇ ਨੇ, ਬਨ ਸੇ ਇਹ ਘਰ ਹੀ ਜੰਗਲ ਵਰਗੇ ਸਮਝ ਲਓ। ਤਾਂ ਜਦ ਰਾਤ ਨੂੰ ਦੁਨੀਆਂ ਸੌਂ ਜਾਂਦੀ ਹੈ, 12 ਵਜੇ ਤੋਂ ਲੈ ਕੇ ਸਵੇਰੇ 4-5 ਵਜੇ ਤੱਕ ਜੰਗਲ ਹੀ ਹੁੰਦਾ, ਉਜਾੜ ਪਈ ਹੈ, ਸੜਕਾਂ ਖਾਲੀ ਪਈਆਂ ਹੁੰਦੀਆਂ ਨੇ, ਕੋਈ ਆਵਾਜ਼ ਨਹੀਂ ਆਉਂਦੀ, ਸਭ ਲੋਕ ਸੁੱਤੇ ਪਏ ਨੇ, ਜੰਗਲ ਹੀ ਜੰਗਲ ਹੈ ਇੱਕ ਪ੍ਰਕਾਰ ਦਾ। ਇਸ ਕਰਕੇ ਹੁਣ ਤਾਂ ਜੇ ਲਾਈਟ ਚਲੀ ਜਾਵੇ ਤਾਂ ਲੱਗਦਾ ਵਾਕਈ ਜੰਗਲ 'ਚ ਹੀ ਬੈਠੇ ਹਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੰਸੇ ਸਦਨ ਸਭੈ ਕਰ ਸਮਝੋ, ਇਹਨਾਂ ਘਰਾਂ ਨੂੰ ਜੰਗਲ ਵਰਗੇ ਸਮਝ ਲਓ। ਤਾਂ ਘਰ ਵਿੱਚ ਵੀ ਤਾਂ ਬੇਲ ਬੂਟੇ ਲਾਏ ਹੋਏ ਨੇ, ਪਹਿਲਾਂ ਜੰਗਲ ਜਾਓਗੇ ਘਰ ਬਾਰ ਛੱਡ ਕੇ, ਫਿਰ ਉੱਥੇ ਝੌਂਪੜੀ ਬਣਾਓਗੇ, ਕਿਸੇ ਗੁਫਾ 'ਚ ਰਹੋਗੇ, ਫਿਰ ਪਤਾ ਨਹੀਂ ਕਿੱਥੋਂ ਮੰਗ ਤੰਗ ਕੇ ਲਿਆਓਗੇ, ਫਿਰ ਖਾਓਗੇ, ਬਾਲ ਬੱਚੇ ਭੁੱਖੇ ਮਰਦੇ ਨੇ, ਫਿਰ ਘਰਾਂ ਵਿੱਚ ਸੁਰਤੀਆਂ ਘੁੰਮਦੀਆਂ ਰਹਿੰਦੀਆਂ ਨੇ। ਘਰ ਦੇ ਵਿੱਚ ਰਹਿੰਦਿਆਂ ਹੋਇਆਂ ਜੰਗਲ ਸਮਝ ਕੇ ਸੰਸਾਰ ਨੂੰ ਮਨ ਹੀ ਮਾਹ ਉਦਾਸਾ, ਕਹਿੰਦੇ ਮਨ ਦੇ ਅੰਦਰ ਹੀ ਵੈਰਾਗਵਾਨ ਹੋ ਜਾਓ। ਬਾਹਰੋਂ ਦੇਖਣ ਨੂੰ ਜ਼ਰੂਰ ਕੰਮ ਤਾਂ ਕਰਨਾ ਹੀ ਪੈਂਦਾ, ਉੱਥੇ ਜਾ ਕੇ ਵੀ ਤਾਂ ਕਰਦੇ ਹੀ ਹੋ, ਉੱਥੇ ਵੀ ਤਾਂ ਐਂ ਡਿਊਟੀਆਂ ਲੱਗਦੀਆਂ ਜਿਵੇਂ ਘਰ 'ਚ ਡਿਊਟੀਆਂ ਹੁੰਦੀਆਂ, ਡੇਰਿਆਂ ਵਿੱਚ ਵੀ ਐਂ ਡਿਊਟੀਆਂ ਲੱਗਦੀਆਂ, ਉੱਥੇ ਕਿਹੜਾ ਕੰਮ ਘੱਟ ਹੁੰਦਾ, ਉੱਥੇ ਸਾਨੂੰ ਘਰ ਨਾਲੋਂ ਵੀ ਜ਼ਿਆਦਾ ਕੰਮ ਹੁੰਦਾ, ਬਹੁਤਾ ਜ਼ਿਆਦਾ ਕੰਮ ਹੁੰਦਾ। ਅਤੇ ਘਰ ਦੇ ਵਿੱਚ ਤਾਂ 4 ਭਾਂਡੇ ਹੁੰਦੇ ਨੇ, ਉੱਥੇ ਪਤਾ ਨਹੀਂ ਕਿੰਨੇ 4000 ਭਾਂਡਾ ਮਾਂਜਣ ਵਾਲਾ ਪਿਆ ਹੁੰਦਾ। ਘਰ ਦੇ ਵਿੱਚ ਤਾਂ ਬੰਦਾ ਕੋਈ ਆਰਾਮ ਕਰ ਲੈਂਦਾ, ਉੱਥੇ ਤਾਂ ਆਰਾਮ ਵੀ ਨਹੀਂ ਹੈ, ਸਾਰੀ ਜ਼ਿੰਦਗੀ ਬੰਦੇ ਨੂੰ ਆਰਾਮ ਨਹੀਂ ਮਿਲਦਾ। ਮਹਾਰਾਜ ਕਹਿੰਦੇ ਫਿਰ ਕਿਉਂ ਨਹੀਂ ਆਪਣੇ ਘਰੇ ਬਹਿ ਜਾਂਦੇ ਆਰਾਮ ਨਾਲ ਟੇਕ ਕੇ, ਮਨ ਦੇ ਅੰਦਰ ਉਦਾਸੀ ਵਿਰਾਗ ਧਾਰਨ ਕਰਕੇ, ਉਹਦੇ ਨਾਲ ਹੀ ਚੰਗਾ ਵਿਰਾਗ ਸਭ ਤੋਂ ਵੱਡੀ ਚੀਜ਼ ਹੈ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਕਹਿੰਦੇ ਏਡੀਆਂ ਏਡੀਆਂ ਲੰਮੀਆਂ ਜੱਟਾਂ ਜੋ ਰੱਖੀਆਂ, ਦੇਖਣ ਨੂੰ ਬੰਦਾ ਜੱਟਾਂ ਰੱਖਣ ਵਾਲਾ ਲੱਗਦਾ, ਬਹੁਤ ਸਾਧੂ ਮਹਾਤਮਾ ਕੋਈ ਹੈਗਾ, ਪਰ ਜੇ ਉਹਨੂੰ ਆਪਾਂ ਪੁੱਛੀਏ ਕਿਉਂ ਬਾਬਾ ਜੀ ਕਾਮ ਕ੍ਰੋਧ ਨੇ ਖਹਿੜਾ ਛੱਡਤਾ ਤੁਹਾਡਾ, ਪਹਿਲਾਂ ਤਾਂ ਉਹ ਕਹੂਗਾ ਕੈਸੀਆਂ ਗੱਲਾਂ ਕਰਦਾ ਤੂੰ, ਅਸੀਂ ਏਡੇ ਵੱਡੇ ਸਾਧੂ, ਹੌਲੀ ਹੌਲੀ ਗੋਡੀ ਗੋਡੀ ਹੱਥ ਲਾ ਕੇ ਮੈਂ ਨਹੀਂ ਦੱਸੋ ਤਾਂ ਸਹੀ ਨਾ ਬਈ ਕਾਮ ਨੇ ਕਿੱਥੇ ਖਹਿੜਾ ਛੱਡਿਆ ਸਾਡਾ। ਮਹਾਰਾਜ ਫਿਰ ਹੱਸ ਪਏ, ਕਹਿੰਦੇ ਏਡੀਆਂ ਜੱਟਾਂ ਵਧਾਉਣ ਦਾ ਕੀ ਫਾਇਦਾ ਬਾਬਾ ਜੀ, ਜੱਤ ਕੀ ਜੱਟਾ, ਜਿਹੜੀਆਂ ਜੱਟਾਂ ਨੇ ਅਸਲ ਵਿੱਚ ਬੰਦੇ ਦੇ ਅੰਦਰ ਉਹ ਹੈ ਜੱਤ ਰੱਖਣਾ, ਜੱਤ ਪਹਾਰਾ, ਧੀਰਜ ਸੁਨਿਆਰ, ਅਹਰਣ ਮਤਵੇਦ ਹਥਿਆਰ, ਜੱਤ ਦੀ ਜਟਾ ਹੋਣੀ ਚਾਹੀਦੀ। ਜਟਾਂ ਜਿਹੜੀਆਂ ਨੇ ਇਹ ਡੁਪਲੀਕੇਟ ਸਮਾਨ, ਬੋਹੜ ਦਾ ਦੁੱਧ ਲੈ ਕੇ ਚੋ ਚੋ ਕੇ ਬਾਟਾ ਭਰ ਲਿਆ, ਨਹਾ ਧੋ ਕੇ ਚੰਗੀ ਤਰ੍ਹਾਂ ਕੇਸੀ, ਉਹ ਬੋਹੜ ਦਾ ਦੁੱਧ ਫਿਰ ਕੇਸਾਂ ਨੂੰ ਲਾ ਲਿਆ ਸਾਰਿਆਂ ਨੂੰ, ਉਹ ਜੁੜ ਗਈਆਂ, ਉਹ ਗੋਲ ਗੋਲ ਜਟਾਂ ਬਣ ਗਈਆਂ। ਇਸ ਕਰਕੇ ਕਿਉਂਕਿ ਆਪਾਂ ਦੇਖਿਆ ਇੱਥੇ ਵੀ ਬੋਹੜ ਸੀ, ਉਹ ਕਿੰਨੀਆਂ ਥੱਲੇ ਤੱਕ ਤੀੜਾਂ ਜਿਹੀਆਂ ਲਮਕਦੀਆਂ ਸੀ ਉਹਨੂੰ, ਹੁਣ ਉਹਦਾ ਬੋਹੜ ਦਾ ਦੁੱਧ ਹੁੰਦਾ ਹੀ ਹੈ, ਜੇ ਇੱਥੇ ਲਾ ਤਾਂ ਚਿਪਕ ਜਾਂਦੀ ਚੀਜ਼ ਤੇ ਜਟਾਂ ਜਿਹੀਆਂ ਬਣ ਜਾਂਦੀਆਂ, ਗਿੱਟਿਆਂ ਤੱਕ ਲੰਬੀਆਂ ਜਟਾਂ, ਤੇ ਕਾਮ ਕਰੋ ਲੋਹ ਮੋਹ ਹੰਕਾਰ ਨਾਲ ਭਰਿਆ ਪਿਆ। ਮਹਾਰਾਜ ਕਹਿੰਦੇ ਇਹਦਾ ਕੀ ਫਾਇਦਾ ਹੈ, ਇਸ ਕਰਕੇ ਜਤ ਰੱਖੋ, ਇਹੀ ਜਟਾਂ ਨੇ। ਜੋ ਕੋ ਮੱਜਨ, ਜਿਹੜਾ ਮੱਜਣ ਹੁੰਦਾ ਪੁਰਬ ਦਾ ਵਿਸ਼ੇਸ਼ ਇਸ਼ਨਾਨ ਕਰਨਾ, ਸੂਰਜ ਗ੍ਰਹਿਣ ਦਾ ਇਸ਼ਨਾਨ, ਦੂਜਾ ਇਸ਼ਨਾਨ, ਤੀਜਾ ਇਸ਼ਨਾਨ, ਕੁੰਭ ਦਾ ਇਸ਼ਨਾਨ, ਅਰਧ ਕੁੰਭੀ ਇਸ਼ਨਾਨ, ਕੱਤੇ ਦੀ ਪੂਰਨਮਾਸੀ ਦਾ ਇਸ਼ਨਾਨ, ਕਈ ਇਸ਼ਨਾਨ ਮੰਨੇ ਨੇ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਯੋਗ ਕੋ ਮੱਜਣ, ਜਿਹੜਾ ਯੋਗ ਜੁੜਨਾ ਨਾ ਪਰਮੇਸ਼ਰ ਨਾਲ, ਇਹੀ ਮੱਜਣ ਹੈ। ਨੇਮ ਕੇ ਨਖਨ ਵਧਾਓ, ਹੁਣ ਨੌ ਵਧਾ ਲਏ ਲੰਮੇ ਲੰਮੇ, ਅਸਲ ਵਿੱਚ ਤਾਂ ਇਹ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਐਸੀਆਂ ਚੀਜ਼ਾਂ ਕਰਦੇ ਨੇ, ਕਿਉਂ ਆਪਾਂ ਸੁੱਤੇ ਸਿਰ ਸੜਕ 'ਤੇ ਤੁਰੇ ਜਾ, ਆਪਣੇ ਵੱਲ ਕਿਸੇ ਨੇ ਦੇਖਣਾ ਨਹੀਂ। ਆ ਪਟਿਆਲੇ ਦਾ ਰਹਿਣ ਵਾਲਾ, ਪੈਂਟ ਕਮੀਜ਼ ਪਾਈ ਹੋਈ ਹੈ, ਕੋਈ ਹੋਣਾ ਦਫ਼ਤਰ ਦਾ ਬੰਦਾ, ਕੋਈ ਦੁਕਾਨਦਾਰ ਹੋਣਾ, ਪਰ ਜਦੋਂ ਬਾਬਾ ਜੀ ਲੰਘੇ ਲੰਮੀਆਂ ਜੱਟਾਂ ਵਾਲੇ ਤਾਂ ਇੱਕਦਮ ਦੁਨੀਆਂ ਦਾ ਧਿਆਨ ਉੱਧਰ ਨੂੰ ਹੋਇਆ। ਲੰਮੀਆਂ ਜੱਟਾਂ ਵਾਲੇ ਤਾਂ ਕਈ ਦੇਖੇ ਨੇ, ਪਰ ਫੁੱਟ ਫੁੱਟ ਨੌ ਵਧਾਏ ਹੋਏ ਨੇ, ਉਹਨੂੰ ਦੇਖਣ ਲਈ ਸਾਰੇ ਇਕੱਠੇ ਹੋ ਜਾਂਦੇ। ਫਿਰ ਉਹ ਪ੍ਰੈਸ ਵਾਲੇ ਆ ਜਾਂਦੇ, ਫਿਰ ਉਹਦੀ ਫੋਟੋ ਆਉਂਦੀ ਅਖਬਾਰ 'ਚ, ਇੰਨੇ ਫੁੱਟ ਲੰਮੇ ਨੌ ਬਾਬਾ ਜੀ ਪ੍ਰਗਟ ਹੋ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਨੌ ਏਡੇ ਏਡੇ ਵਧਾਏ ਨੇ, ਕੋਈ ਨਿਤਨੇਮ ਵੀ ਕਰਦਾ ਕਿ ਨਹੀਂ ਕਿ ਲੋਕਾਂ ਨੂੰ ਨੌ ਦਿਖਾ ਦਿਖਾ ਕੇ ਬੱਲੇ ਬੱਲੇ ਖੱਟੀ ਜਾਂਦਾ। ਨੇਮ ਕੇ ਨਖਨ ਵਧਾਓ, ਨਿਤਨੇਮ ਦੇ ਨੌ ਵਧਾਓ ਜੇ ਵਧਾਉਣੇ ਆ। ਜਿੱਥੇ ਪੰਜ ਬਾਣੀਆਂ ਕਰਦੇ ਹੋ ਤੁਸੀਂ, ਇਹ ਤਾਂ ਆਪਾਂ ਨੂੰ ਵੀ ਵਿੱਚ ਕਹਿ ਰਹੇ ਨਾਲ, ਪੰਜ ਬਾਣੀਆਂ ਦੀ ਜਗ੍ਹਾ 'ਤੇ ਉੱਥੇ ਦਸ ਕਰ ਲਓ, ਫਿਰ ਤਾਂ ਮੰਨੀਏ ਨੌ ਵਧਾ ਲੈ। ਨੌ ਵਧਾਉਣ ਦਾ ਕੀ ਫਾਇਦਾ? ਨੌ ਜੇ ਸਾਬਣ 'ਚ ਖੁਭਜੇ ਕਿਤੇ ਤਾਂ ਵਾਪਸ ਖਿੱਚੋ ਤਾਂ ਸਾਰਾ ਨੌ ਸਾਬਣ 'ਚ ਹੀ ਰਹਿ ਜਾਂਦਾ। ਨੌ ਵਧਾਉਣਾ, ਡਾਕਟਰ ਮਨਾ ਕਰਦੇ ਨੌ ਨਹੀਂ ਵਧਾਈ ਦੇ, ਇਹਦਾ ਮੈਲ ਫਸ ਜਾਂਦੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਅੰਦਰ ਜਦੋਂ ਕੋਈ ਅਜੀਬੋ ਗਰੀਬ ਜੀ ਹਸਤੀ ਸਾਹਮਣੇ ਆਉਂਦੀ ਤਾਂ ਲੋਕ ਭੱਜ ਭੱਜ ਕੇ ਦੇਖਣ ਜਾਂਦੇ ਨੇ, ਪਰ ਗੁਰੂ ਸਾਹਿਬ ਆਪਾਂ ਨੂੰ ਕਹਿੰਦੇ ਜਤ ਰੱਖੋ, ਯੋਗ ਦੀ ਕਮਾਈ ਭਾਵ ਜੁੜਨਾ ਪਰਮੇਸ਼ਰ ਨਾਲ ਅਤੇ ਨੇਮ ਦੇ ਨੌ ਵਧਾਉਣੇ ਆਪਣੇ। ਗਿਆਨ ਗੁਰੂ, ਜਿਹੜਾ ਆਪਣਾ ਗੁਰੂ ਹੈ ਵੱਡਾ, ਉਹ ਕੌਣ ਹੈ? ਗਿਆਨ। ਅਤੇ ਗਿਆਨ ਗੁਰੂ ਅਤੇ ਗੁਰੂ ਗਿਆਨ ਦੋਨੋਂ ਇੱਕੋ ਹੀ ਰੂਪ ਨੇ। ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਤਾਂ ਮਹਾਰਾਜ ਕਹਿੰਦੇ ਗਿਆਨ ਗੁਰੂ, ਜਿਹੜਾ ਗਿਆਨ ਹੈ ਇਸੇ ਨੂੰ ਹੀ ਗੁਰੂ ਬਣਾਓ। ਆਤਮ ਉਪਦੇਸ਼ੋ, ਇਹਦੇ ਨਾਲ ਆਪਣੇ ਆਤਮ ਮਨ ਨੂੰ ਉਪਦੇਸ਼ ਕਰੋ। ਇਕੱਲੇ ਬਹਿ ਜਾਓ, ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰੋ, ਗਿਆਨ ਹੀ ਗਿਆਨ ਹੈ। ਜਪਜੀ ਸਾਹਿਬ ਵਿੱਚ ਗਿਆਨ ਹੀ ਗਿਆਨ ਹੈ। ਇਹ ਗਿਆਨ ਹੀ ਜਿਹੜਾ ਸਾਡਾ ਗੁਰੂ ਹੈ। ਇਹ ਕਥਾ, ਇਹ ਸ਼ਬਦ ਦੀ ਕਥਾ, ਇਹ ਸ਼ਬਦ ਦੀ ਵਿਚਾਰ, ਇਹ ਗਿਆਨ ਹੈ, ਇਹੀ ਸਾਡਾ ਗੁਰੂ ਹੈ। ਇਸੇ ਨਾਲ ਆਪਣੇ ਮਨ ਨੂੰ ਉਪਦੇਸ਼ੋ, ਸਮਝਾਓ। ਮਨ ਨੂੰ ਸਮਝਾਉਣਾ ਹੀ ਉਪਦੇਸ਼ ਦੇਣਾ ਹੈ। ਅਤੇ ਪਿੰਡੇ ਦੇ ਉੱਤੇ ਲੋਕ ਸੁਭਾਅ ਮਲਦੇ, ਗੋਹਾ ਇਕੱਠਾ ਕਰਕੇ ਬਾਲ ਕੇ ਜਦੋਂ ਬਿਲਕੁਲ ਠੰਡਾ ਹੋ ਗਿਆ, ਕੱਪੜ ਛਾਣ ਕਰਕੇ ਬਟੂਆ ਭਰ ਲੈਂਦੇ ਨੇ ਕੱਪੜੇ ਦਾ, ਨਹਾਉਂਦੇ ਵੀ ਨੇ ਮਾੜਾ ਮੋਟਾ ਕਿਤੇ, ਫਿਰ ਪਿੰਡੇ 'ਤੇ ਸਵਾਹ ਮਲ ਲੈਂਦੇ ਨੇ। ਜੇ ਪੁੱਛੋ ਬਾਬਾ ਜੀ ਇਹ ਸਵਾਹ ਮਿਲੀ ਹੈ, ਉਹ ਕਹਿੰਦਾ ਹਮ ਤੋ ਜਿੰਦਾ ਹੀ ਮੁਰਦਾ ਹੈ, ਮਰੇ ਹੋਏ ਪਹਿਲਾਂ ਹੀ। ਲੋਕਾਂ ਨੂੰ ਇਸ ਢੰਗ ਨਾਲ ਆਪਣੇ ਵੱਲ ਖਿੱਚਣਾ ਕਿ ਲੋਕ ਵੀ ਬੜੇ ਪ੍ਰਭਾਵਿਤ ਹੋ ਜਾਣ, ਵੀ ਸਵਾਹ ਜਿਉਂਦੇ ਨੇ ਮਿਲੀ ਹੋਈ ਹੈ। ਇਹ ਤਾਂ ਬੜੇ ਪਹੁੰਚੇ ਮਹਾਂਪੁਰਸ਼ ਨੇ। ਮਹਾਰਾਜ ਕਹਿੰਦੇ ਮੈਂ ਨਹੀਂ ਡਰਦਾ ਕਿਸੇ ਤੋਂ, ਮੈਂ ਤਾਂ ਸਾਫ਼ ਕਹਿਣਾ ਨਾਮ ਵਿਭੂਤ ਲਗਾਓ। ਕਹਿੰਦੇ ਜੇ ਵਿਭੂਤੀ ਪਿੰਡੇ ਨੂੰ ਮਲਣੀ ਆ, ਉਹ ਹੈ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ। ਮਹਾਰਾਜ ਕਹਿੰਦੇ ਪਿੰਡੇ ਨੂੰ ਵਿਭੂਤੀ ਲਾਉਣੀ, ਰੋਮ ਰੋਮ ਸਿਮਰਨ ਦੀ ਵਿਭੂਤੀ ਲਾਓ, ਹਰੇਕ ਰੋਮ ਵਿੱਚ ਵਾਹਿਗੁਰੂ ਵਾਹਿਗੁਰੂ ਹੋਵੇ। ਇਹ ਤਾਂ ਹੈ ਵਿਭੂਤੀ, ਰੋਜ਼ ਸਵਾਹ ਮਲ ਲਈ, ਰੋਜ਼ ਨਹਾ ਲਏ। ਸਵਾਹ ਮਲਣ ਦੇ ਨਾਲ ਜੇ ਭਲਾ ਹੋਵੇ ਤਾਂ ਫਿਰ ਖੋਤੇ ਸਾਰਿਆਂ ਨਾਲੋਂ ਪਹਿਲਾਂ ਤਰਨੇ ਚਾਹੀਦੇ, ਫਿਰ ਉਹ ਰੋਜ਼ ਸਵਾਹ 'ਚ ਲਿਟਦੇ ਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿੱਥੇ ਤਾਂ ਮਿਲ ਗਿਆ, ਫਿਰ ਰੱਜ ਰੱਜ ਕੇ ਖਾਣਾ, ਖਾ ਖਾ ਕੇ ਸੌਂ ਜਾਣਾ, ਸੌਂ ਕੇ ਵਿਸ਼ੇ ਵਿਕਾਰ ਪੈਦਾ ਹੋਣੇ। ਇਸ ਕਰਕੇ ਮਹਾਰਾਜ ਕਹਿੰਦੇ ਗੁਰਸਿੱਖ ਭਾਈ, ਤੁਸੀਂ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਕਰਮ ਕਰੋ, ਅਲਪ ਆਹਾਰ, ਆਹਾਰ ਜਿਹੜਾ ਅਲਪ ਥੋੜ੍ਹਾ ਜਿਹਾ ਭੁੱਖ ਰੱਖ ਕੇ ਖਾਣਾ, ਜ਼ਿਆਦਾ ਨਾ ਖਾਣਾ, ਅਲਪ ਆਹਾਰ ਕਰਕੇ ਫਿਰ ਸੁਲਪ ਸੀ ਨਿੰਦਰਾ। ਅਲਪ ਅਤੇ ਸੁਲਪ ਦਾ ਇੱਕੋ ਹੀ ਮਤਲਬ ਹੈ, ਸੁਲਪ ਹੁੰਦੀ ਥੋੜ੍ਹੀ ਜਿਹੀ ਨੀਂਦ ਲਓ। ਹਿਸਾਬ ਕਿਤਾਬ ਦੀ ਨੀਂਦ ਠੀਕ ਹੈ, ਬਾਰਾਂ ਬਾਰਾਂ ਘੰਟੇ ਸੌਣਾ, ਉੱਠਣਾ ਹੀ ਨਹੀਂ, ਬਸ ਇੱਕੋ ਹੀ ਗੱਲ ਕਹਿਣੀ ਮੈਂ ਰਾਤ ਨਾ 12 ਵਜੇ ਸੁੱਤਾਂ, ਫਿਰ 10 ਵਜੇ ਉੱਠਣਾ ਜਾ ਕੇ, ਕੱਲ੍ਹ ਮੈਂ ਰਾਤ ਲੇਟ ਸੁੱਤਾਂ। ਨੀਂਦ ਇੰਨੀ ਕੁ ਹੈ, ਚਲੋ ਬੱਚਿਆਂ ਦੀ ਨੀਂਦ ਤਾਂ ਜ਼ਿਆਦਾ ਹੁੰਦੀ, ਜਦੋਂ ਉਮਰ ਵੱਡੀ ਹੋ ਜਾਏ ਥੋੜ੍ਹੀ ਜਿਹੀ ਠੀਕ ਢੰਗ ਨਾਲ, ਤਾਂ 12 ਵਜੇ ਸੌਂ ਕੇ ਬਹੁਤੇ ਜ਼ਿਆਦਾ 2 ਘੰਟੇ ਬੰਦਾ ਸੌਂ ਲੈਂਦਾ, ਬਸ 2-3 ਵਜੇ ਤਾਂ نیند پوری ہو جاندی، بد تو بد چار بجے تک نیند پوری ہو جاندی ہے۔ پر مہاراج کہنے جوگی نو کوئی ٹھاؤن والا نہیں، کوئی کہن والا نہیں، جوں رج کے ستے، اج فلانے تھان نیوندا سی، اتھے روٹی چنگی سی، اتھے ماڑی سی، فلانے نے چنگی نہیں کھوائی، یہی دیکھتے رہندے ہیں۔ چنگیاں کھیراں کھا کے ستگرو کہنے ستے رہنے ہو، نیند جیڑی ہے وہ کٹاؤ اپنی۔ پھر دیا، چھما، تن، پریت، تن دا ارتھ نال، دیا تے چھما دے نال پریتی کرو، دیا رکھیا کرو من چ۔ دیا تھوڑے من چ ہے نہیں، سیش کر کے جدو بندہ دیا دا کام کرے تو انہوں بھگت کہا جاتا ہے۔ جدو بندے دے اندر دیا ہی نہیں ہے تو پھر وہ کاہدی بھگتی کرے گا۔ اس کر کے دیا سارے دا مڈ ہے۔ پھر چھما کرنی، کسی تو غلطی ہو گئی، شراب دے کے تو جنہوں مرضی ساڑ دیو، غلطی ہو گئی تو شراب دے دیندے سی پہلے لوگ۔ مہاراج کہنے چھما چھما کرو، معاف کرو، معاف کرنا بڑا گن ہے۔ جیں چھما تہ آپ، جتھے چھما ہے اتھے واہگرو آپ ہے، جتھے دیا ہے اتھے واہگرو آپ ہے، جتھے سنتوخ ہے اتھے واہگرو آپ ہے۔ اس کر کے مہاراج کہنے انہاں چنگیاں چیزاں نال اپنا پریم کرو، دیا دے نال تے چھما دے نال، معاف کر دیو، چھڑ دیو انہوں کوئی گل نہیں، کیونکہ آپ بھی غلطیاں آئی، اپنے تو غلطی غلطیاں ہو ہی جاندی ہیں، کدے دوجے تو بھی ہو جاندی ہیں۔ جے تو آپ غلطی کر لی پھر تک کہنا یہ کوئی نہیں، کوئی خاص گل نہیں ہوئی، یہ دوجا غلطی کر لے پھر انہوں مار مار کے ادمویا کر دینا بھی بڑی غلطی کیتی وڈی۔ مہاراج کہنے ایسا نہ کرو، معاف کر دیا کرو دوجیاں نوں۔ یہ مہاپرشاں دیاں نشانیاں، گرسکھاں دیاں نشانیاں ہندیاں نے، سیل، سنتوخ، سدا نربہ بو۔ پھر سیل سبھاؤ ہونا، استری دا پتی برتا ہونا، انہوں یہ سیل ہے، سیل دے پانچ ارتھ نے، استری لئی تا سیل سبھاؤ پتی برتا ہونا، تے بندے لئی سیل سبھاؤ جڑا شانت مئی رہنا، کسی نے کوئی کام کیتا وہ تنوادی ہونا، یہ بھی لکھا سیل سبھاؤ دے وچ۔ سیل سبھاؤ ٹھنڈا سبھاؤ، بڑا سیل ہے بندہ ہے، کچھ نہیں کہندا، کوئی گل نہیں، معاف کر دین والا۔ پھر مہاراج کہنے سیل سنتوک سدا نربہ بو، اس گن دے وچ نبھنا کرو، ہمیشہ سنتوک رکھو، سیل سبھا ہوے بو، ترگن اتیت، تین گنا تو پرے، رجو گن، تمو گن، ستو گن تو پرے ہو کے چوتھے پد وچ ورتو، یہ کیونکہ تین گن ہی خراب کرتے ہیں، دیکھن تو پاوے چنگے نے، ستو گن چنگا، پر ستو گن تو اگے بھی جانا، کلا ستو گن وچ نہیں کھڑ جانا، تمو تے رجو گن تو آپ پاسے ہی رہنا۔ کام کرودھ اہنکار لوبھ ہٹھ موہ نا من سیوں لیاو، یہ من دے وچ نہیں لیاونے، کیونکہ جدوں یہ من دے وچ آن لگ جان تو اودوں یہ پریشان کرن لگ جاندے نے۔ مہاراج کہندے جوگی بننا، گرسکھ بننا، سنگھ بننا، مہاپرش بننا، انہوں نے لچھن دس رہے نے، شبھ گن کیویں دھارن کرنے نے۔ مہاراج کہنے کامی نہ ہوو، کرودھی نہ ہوو، ہنکاری نہ ہوو، لوبھی نہ ہوو، ہٹھ نہیں کرنا۔ ہن ہٹھ دو پرکار دا، ایک ہٹھ او رب نوں ملنا، یہ کہنا میں ایک لت دے پار کھڑا رب مینوں مل، یہ غلط قسم دا ہٹ ہو گیا۔ جاں میں پانی وچ کھڑ گیا بارہ سال، میں پرماتما نوں ملنا، جد کر لینی پرماتما نوں مل لئی، یہ جڑی ایک ہٹھ جد دی ٹنگ دا ہے، یہ نہیں دھارن کرنا۔ مہاراج کہندے جد نہیں کرنی، ایک ہٹ ہوندا، ایک پاسے آپ کہنے ہٹیاں جپیاں تپیاں دی کمائی دا دھیان تر بولو جی واہگرو، وہ ہٹھی جپی تپی کہڑے نے تے یہ ہٹھی کہڑے نے، یہ جدی قسم دا ہٹ ہے۔ ایک ہٹ ہوندا ہے کہ چلو پانچ پاٹ سکھمنی صاحب دے کر لیا، چھواں کر کے ہی اٹھوں گا، یہ تو کوئی ماڑا نہیں ہے۔ ایک وہ بھی جد ہے بھی میں روٹی نہیں کھانی، میں آ چیز نہیں کرنی، وہ جڑے پرانے لوگ کرتے سی جنہاں نے ہٹ کیتے نے، ہٹ نال شریر سکا لے، بیماریاں لا لیاں، ਉਹਨਾਂ ਲਈ ਸਤਿਗੁਰੂ ਕਹਿੰਦੇ। ਜਾਂ ਕਈ ਹੱਠ ਕਰਦੇ ਨੇ ਗਲਤ ਕਿਸਮ ਦਾ। ਅੱਜ ਤੋਂ 40-50 ਸਾਲ ਪਹਿਲਾਂ ਇੱਕ ਸਿੰਘ ਹਰਨੇਕ ਸਿੰਘ ਉਹਦਾ ਨਾਮ ਸੀ, ਲੁਧਿਆਣੇ ਜ਼ਿਲ੍ਹੇ 'ਚ ਖੰਡੂਰ ਪਿੰਡ ਪੈਂਦਾ, ਉੱਥੋਂ ਦਾ ਰਹਿਣ ਵਾਲਾ ਸੀ। ਬੜਾ ਪੁਜਨੀਕ ਸੀ, ਪਾਠ ਤਾਂ ਬੜਾ ਕਰਦਾ ਸੀ, ਪਾਠ ਇੱਕ ਸਿੱਖ ਜਪਜੀ ਸਾਹਿਬ ਦਾ ਰੋਜ਼ ਕਰਨਾ। ਹੁਣ ਉਹਦੇ ਅੰਦਰ ਹੱਠ ਗਲਤ ਕਿਸਮ ਦਾ ਆ ਗਿਆ, ਗਲਤ ਹੱਠ ਇਹ ਆ ਗਿਆ, ਕਹਿੰਦਾ ਮੈਂ 40 ਦਿਨ 101 ਜਪਜੀ ਸਾਹਿਬ ਕਰੂੰ, ਜੇ ਮੈਨੂੰ 40ਵੇਂ ਦਿਨ ਮਹਾਰਾਜ ਨੇ ਨਾਂ ਦਰਸ਼ਨ ਦਿੱਤੇ ਫਿਰ ਮੈਂ ਗੋਲੀ ਮਾਰ ਕੇ ਮਰ ਜੂੰਗਾ। ਇਹ ਉਹਨਾਂ ਦਾ ਗਲਤ ਹੱਠ ਸੀ। ਬੜਾ ਸਮਝਾਇਆ, ਬਹੁਤਿਆਂ ਨੇ ਸਮਝਾਇਆ, ਮੰਨਿਆ ਨਾ, 40ਵੇਂ ਦਿਨ ਗੋਲੀ ਮਾਰ ਕੇ ਮਰ ਗਿਆ ਆਪੇ ਹੀ। ਇਹ ਜਿਹੜਾ ਹੱਠ ਹੈ ਨਾ, ਇਹ ਮਾੜਾ ਹੈ। ਮਹਾਰਾਜ ਨਾਲ ਆਪਾਂ ਕੋਈ ਹੁਕਮ ਥੋੜ੍ਹੀ ਕਰਨਾ, ਮਹਾਰਾਜ ਨਾਲ ਤਾਂ ਬੇਨਤੀਆਂ ਨੇ। ਪਾਵੋਂ ਦਾਨ ਝੀਠ ਹੋਏ ਮੰਗੋ, ਕੋਈ ਨਹੀਂ ਮੰਗਤਾ ਆਵਾਂ ਕੱਲ ਨੂੰ ਆ ਜਾਊਂਗਾ, ਮੈਂ ਕਿਹੜਾ ਕਿਤੇ ਹੋਰ ਮੰਗਤੇ ਨੇ ਕਿਹੜਾ ਕਿਤੇ ਦਫ਼ਤਰ ਜਾਣਾ ਹੁੰਦਾ, ਤਾਂਹੀਓ ਤੋਂ ਢੀਠ ਬਣ ਕੇ ਉੱਥੇ ਹੀ ਖੜਾ। ਮੈਂ ਆਪਾਂ ਕਹਿੰਦੇ ਬਾਬਾ ਜਾ ਖੇੜਾ ਛੱਡ, ਉਹ ਕਹਿੰਦਾ ਮੈਂ ਜਾਂਦਾ, ਮੈਂ ਕਿਹਾ ਦੇ ਤਾਂ ਦੇ ਕੁਛ, ਤੁਹਾਰਾ ਸੱਚੇ ਪਾਤਸ਼ਾਹ ਕਹਿੰਦੇ ਮੰਗਤਾ ਜੇ ਅੜ ਕੇ ਖੜ ਜੇ ਕੁਛ ਲੈ ਕੇ ਹੀ ਜਾਂਦਾ, ਤੁਸੀਂ ਵੀ ਅੜ ਕੇ ਖੜ ਜਾਓ। ਮਾਈ ਸੁਲੱਖਣੀ ਨਹੀਂ, ਮੰਗ ਕੇ ਲੈ ਗਈ 7 ਪੁੱਤ। ਮਹਾਰਾਜ ਕਹਿੰਦੇ ਮੇਰੇ ਕੋਲੋਂ ਤਰੀਕੇ ਨਾਲ ਮੰਗ ਲਓ, ਪਰ ਜੇ ਤੁਸੀਂ ਕਹੋ ਵੀ ਹੱਠ ਨਾਲ ਲੈਣਾ ਕੁਛ, ਹੱਠ ਨਹੀਂ ਕਰਨਾ। ਹਾਂ ਉਹ ਹੱਠ ਠੀਕ ਹੈ ਕਿ ਬੈਠ ਕੇ ਸਿਮਰਨ ਕਰਨਾ 5 ਘੰਟੇ, ਚੱਲ ਘੰਟਾ ਹੋਰ ਬੈਠ ਹੀ ਜਾਵਾਂ, ਇਹ ਤਾਂ ਹੱਠ ਚੰਗਾ। ਪਰ ਜੇ ਆਖੋ ਹੋਰ ਪ੍ਰਕਾਰ ਦੀ ਜਿੱਦ ਕਰਨੀ, ਹੱਠ ਕਰਨਾ, ਉਹ ਹੱਠ ਮਾੜੇ ਨੇ। ਹੱਠ ਵੀ 2 ਤਰ੍ਹਾਂ ਦਾ, ਹੰਕਾਰ ਵੀ 2 ਤਰ੍ਹਾਂ ਦਾ, ਕਾਮ ਵੀ 2 ਤਰ੍ਹਾਂ ਦਾ, ਇਹ ਸਾਰੀਆਂ ਚੀਜ਼ਾਂ 2-2 ਤਰ੍ਹਾਂ ਦੀਆਂ ਨੇ। ਮੋਹ ਨਾ ਮਨ ਸਿਓਂ ਲਿਆਵੇ, ਮਹਾਰਾਜ ਕਹਿੰਦੇ ਮੋਹ ਨਾ ਮਨ ਦੇ ਵਿੱਚ ਲਿਆਵੇ। ਆ ਤਾਂ ਜਾਂਦਾ ਮੋਹ, ਬੜੇ ਬੜੇ ਵਿਸ਼ਿਸ਼ਟ ਮੁਨੀ ਵਰਗੇ, ਵਿਆਸ ਮੁਨੀ ਵਰਗੇ, ਦਸ਼ਰਥ ਜੀ ਵਰਗੇ, ਰਾਮਚੰਦਰ ਜੀ ਦਾ ਮੋਹ ਆਇਆ। ਜਦ ਤੱਕ ਰਾਮਚੰਦਰ ਜੀ ਦੇਖਦੇ ਰਹੇ ਮਹਿਲਾਂ ਤੇ ਖੜ ਕੇ ਦੇਖਦੇ ਰਹੇ, ਜਾਂ ਰਾਮਚੰਦਰ ਜੀ ਦਿਸਣੋਂ ਹਟ ਗਏ ਮਹਿਲਾਂ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਦਸ਼ਰਥ ਨੇ ਮੋਹ ਕਰਕੇ। ਵਿਆਸ ਜੀ ਦੇ ਪੁੱਤਰ ਮਰ ਗਏ, ਵਿਆਸ ਜੀ ਨੇ ਵੀ ਆਤਮ ਹੱਤਿਆ ਕਰਨ ਦਾ ਯਤਨ ਕੀਤਾ ਪਰ ਮਰੇ ਨਹੀਂ, ਵਸ਼ਿਸ਼ਠ ਮੁਨੀ ਨੇ ਵੀ ਯਤਨ ਕੀਤਾ। ਮੋਹ ਕਰਕੇ ਸਾਰੇ ਕਰਦੇ ਨੇ, ਪਰ ਮਹਾਰਾਜ ਨੇ ਜੇ ਲਿਖਣ ਤੋਂ ਪਹਿਲਾਂ ਕਰਕੇ ਦਿਖਾਇਆ, ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਪਰ ਮੋਹ ਨਹੀਂ ਕੀਤਾ। ਮਹਾਰਾਜ ਕਹਿੰਦੇ ਮੋਹ ਨਹੀਂ ਕਰਨਾ, ਇਹ ਠੀਕ ਹੈ ਉਹ ਆਪਣਾ ਖਾਲਸਾ ਹੈ, ਕਿਤੇ ਨਹੀਂ ਗਏ, ਸਾਡੇ ਕੋਲ ਹੀ ਆ ਗਏ ਨੇ, ਪਰ ਮੋਹ ਨਾ ਮਨ ਸਿਓਂ ਲਿਆਵੇ। ਜੇ ਬੰਦਾ ਇੰਨੇ ਕਰਮ ਸਹੀ ਕਰ ਜਾਵੇ ਤਬ ਹੀ ਆਤਮ ਤੱਤ ਕੋ ਦਰਸੇ, ਆਤਮ ਤੱਤ ਜੋ ਆਪਣੇ ਸਰੂਪ ਦਾ ਦਰਸ਼ਨ ਕਰ ਲੈਂਦਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ, ਤਬ ਹੀ ਆਤਮ ਤੱਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ। ਦਸਮ ਦੀ ਬਾਣੀ ਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਥੋੜਾ ਥੋੜਾ ਫਰਕ ਹੈ ਮਹਾਰਾਜ, ਕਿਉਂਕਿ ਦਸਵੇਂ ਪਾਤਸ਼ਾਹ ਇੱਕ ਤੇ ਬਹੁਤਾ ਪਟਨਾ ਸਾਹਿਬ ਵੱਲ ਵੀ ਰਹੇ ਨੇ, ਇੱਕ ਤੇ ਬੋਲੀ ਮਹਾਰਾਜ ਨੇ ਲਗਭਗ ਉਹਨੇ ਬ੍ਰਿਜ ਭਾਸ਼ਾ ਨੂੰ ਕਾਫ਼ੀ ਵਰਤਿਆ, ਸੰਸਕ੍ਰਿਤ ਨੂੰ ਕਾਫ਼ੀ ਵਰਤਿਆ ਮਹਾਰਾਜ ਨੇ। ਇੱਥੇ ਚਾਹੀਦਾ ਤੁਸੀਂ ਪਰਮ ਪੁਰਖ ਕਹੁ ਪਾਵੈ, ਕਹੁ ਪਾਵੈ, ਪਰ ਹੁਣ ਇੱਥੇ ਤਾਂ ਆਮ ਬੰਦੇ ਨੂੰ ਨਹੀਂ ਪਤਾ ਲੱਗਦਾ ਪਰਮ ਪੁਰਖ ਕਹਿ ਪਾਵੈ, ਕੱਕਾ ਤੇ ਹਾਹਾ ਮੁਕਤਾ ਹੀ ਲਿਖਿਆ ਹੋਇਆ। ਭਾਵ ਇੱਥੇ ਪਰਮ ਪੁਰਖ ਕਹੁ ਪਾਵੈ, ਕਹਿ ਦਾ ਅਰਥ ਹੀ ਕਹੁ ਹੈ। ਮਹਾਰਾਜ ਕਹਿੰਦੇ ਪਰਮ ਪੁਰਖ ਦੀ ਪ੍ਰਾਪਤੀ ਕਰ ਲੈਂਦਾ ਉਹ ਜੀਵ ਜਿਹੜਾ ਆਤਮ ਤੱਤ ਦੇ ਦਰਸ਼ਨ ਕਰਦਾ, ਇੰਨੇ ਸਾਰੇ ਪਿੱਛੇ ਦੱਸੇ ਅਸੂਲਾਂ ਨੂੰ ਨਿਭਾਵੇ। ਜਿਹੜਾ ਅਸੂਲ ਨਿਭਾਉਣੇ ਔਖੇ ਨਹੀਂ, ਆਪਣਾ ਮਨ ਬਣਾਓ, ਜੇ ਮਨ ਬਣਾ ਲਈਏ ਤਾਂ ਆਪਾਂ ਅਸੂਲ ਨਿਭਾ ਵੀ ਸਕਦੇ ਹਾਂ। ਮਹਾਰਾਜ ਇੰਨੇ ਅਸੂਲ ਨਿਭਾਉਣੇ ਔਖੇ ਹੈ? ਮਹਾਰਾਜ ਕਹਿੰਦੇ ਇਹ ਤਾਂ ਮੈਂ ਤੈਨੂੰ ਵੈਸੇ ਹੀ ਦੱਸੇ ਨੇ, ਕਰਾਵਾਂਗਾ ਤਾਂ ਮੈਂ ਤੈਨੂੰ ਖੁਦ ਹੀ ਕਰਾਵਾਂਗਾ ਸਾਰਾ ਕੁਛ, ਬਸ ਤੈਨੂੰ ਮੈਂ ਹੋਰ ਕੁਛ ਨਹੀਂ ਕਹਿੰਦਾ, ਤੈਨੂੰ ਇੱਕੋ ਗੱਲ ਕਹੀ ਸਿਮਰਨ ਕਰੀ ਜਾ। ਇਹ ਸਾਰਾ ਕੁਝ ਸਿਮਰਨ ਦੇ ਵਿੱਚੋਂ ਪ੍ਰਗਟ ਹੋ ਜਾਣਾ, ਜਿੰਨਾ ਕੁਝ ਤੈਨੂੰ ਕਿਹਾ ਨਾ, ਜੇ ਤੂੰ ਸਿਮਰਨ ਕਰੇਗਾ ਸੰਨਿਆਸਾ ਵੀ ਹੋ ਜਾਏਗਾ, ਉਦਾਸਾ ਵੀ ਹੋ ਜਾਏਗਾ, ਜਾਤ ਵੀ ਆ ਜਾਵੇਗਾ, ਮੱਜਣ ਵੀ ਹੋ ਜਾਵੇਗਾ, ਨੇਮ ਵੀ ਬਣ ਜਾਵੇਗਾ, ਗਿਆਨ ਵੀ ਹੋ ਜਾਏਗਾ, ਵਿਭੂਤੀ ਵੀ ਲੱਗ ਜਾਏਗੀ, ਥੋੜ੍ਹਾ ਵੀ ਖਾਣ ਲੱਗ ਜਾਏਗਾ, ਥੋੜ੍ਹਾ ਸੌਣ ਵੀ ਲੱਗ ਜਾਏਗਾ, ਦਇਆ ਵੀ ਤੇਰੇ 'ਚ ਆ ਜਾਵੇਗੀ, ਛਿਮਾ ਵੀ, ਸੀਲ ਸੰਤੋਖ ਵੀ ਆ ਜਾਵੇਗਾ, ਤਿੰਨਾਂ ਗੁਣਾਂ ਤੋਂ ਅਤੀਤ ਵੀ ਹੋ ਜਾਏਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਵੀ ਬਚ ਜਾਵੇਗਾ, بس ایک کام کر لے واہے گرو واہے گرو واہے گرو واہے گرو پھر اپدیش کہندے نے بچن رام کلی پاتشاہی دسویں رام کلی راگ دسویں پاتشاہ مہاراج بخشش کردے نے رے من کل بھی کہندے سی من نہیں سمجھاونا دوجے نو پھر کہندے رے من اے بد جوک کماؤ سامنے کنے جانے بیٹھے ہون انہاں نو نہیں کہندے اتم بکتے دی نشانی ہے اپنے آپ نو کہہ کے دوجے نو سمجھاونا رے من ہن تا اپاں اپنے من نو ہی کہاں گے اے بد جوک کماؤ اس طریقے نال جوگ دی سادھنا سادھو اس طرح جوگ دا کماونا کرو کہ وہ جڑیاں ساریاں چیزاں نے سواہ ملنی اٹھے لٹکنا پانی کھڑنا جنہ بھی کچھ ہے تیرا جوگ دا وہ کم نہیں آنا سنگھی ہندی ہے سو بجاؤن واسطے جو روٹی تیار ہوگی جاں خوشی جا کے سنگھ جا ہوندا ہے کہ ہرن دا وہ بجاؤندے نے مہاراج کہنے ایویں فالتو دکھاوے جے کری جانا کئی چیزاں فیشنیبل جی ہوندیاں نے تسی ہاتھ لا کے پوچھو بھی آ کی ہے وہ یہ کہنے لوکاں نوں کھچن واسطے ایویں ہے یہ دا مطلب کوئی نہیں دنیا اندر کسی چیز دا کوئی مطلب نہیں ہوندا ہے پر جدوں فیشنیبل چیزاں آ جاندیاں نے ڈیکوریشن آپ پوچھو یہ کیا کہنے بس دیکھی چل ہاتھ نہ لا دنیا نو پرماؤن لئی ڈیکوریشن کیتی جاندی ہے اسی طرح جوگی نے سنگھی ہاتھ چ پھڑیا سی کہ پتہ نہیں کی پھڑیا ہویا پتہ نہیں کی منتر مار دے گا یہ مہاراج کہنے سنگھی ساچ سچ دی سنگھی پھڑ جے پھڑنی ہے سنگھی پھڑ کے جھوٹ بولے جانا سنگھی پھڑ کے نام نہیں جپدا یہ سنگھی کا کی فائدہ دسویں پاتشاہ کہنے تو ہور کسے نو پرمائی مینو نہیں پرما سکتا تو لوکاں نو ضرور چکر چ پا لے گا پتہ نہیں بابے نے ہچ کی فڑیا سنگھی جی کی فڑی پھردا پتہ نہیں گدڑ سنگھی آ وہ جوگی جے کسے آؤ گے گھرے وہ سنگھی جی ایویں تو موڈے لانے سر تے رکھ دین گے دو منٹ تو آپاں بھی امپریسو ہو جانے ہیں لے بھائی پتہ نہیں اج بابا لا تا گیا سر نو دیکھو کی بنتا ہوں پتہ نہیں میں ہوں کروڑا پتی بن جانا پتہ نہیں ہوں میرا کی بن جانا بنتا بنتا کچھ نہیں ہوں مہاراج کہنے سنگھی ساچ سچ دی سنگھی پھڑ پھر مہاراج کہنے رودراکش دی وڈی ساری مالا پائی ہوئی ہے اون کپٹ کرتا پھر جان لوکاں دے نال ایویں ایک ادھا رودراکش تھیلے جے جو کڈ کے دین گے سندور جہا لا کے لے بچہ انہوں اپنی گولک چ رکھی دیکھی مایا ودھ دی پھر آپ بھی خوش ہو کے ایک سو ایک روپیہ دینا انہوں وہ سڈے نال تو وہی چنگا رہا ایک سو ایک لے کے چلے گیا تو سن تو دے گیا ایک رودراکش ساری مایا ودنی کھانی نہیں ودنی وہی تو ود گئی وہ مہاراج سچے پاتشاہ نے کیوں کپٹ کردا ہے کپٹ کنٹھلا یہ کنٹھلا کنٹھ وچ پاؤن والا رودراکش کا کنٹھا پایا ہوا اصل کنٹھا ہے اکپٹ جیون جہے بندے کا جیون کپتی ہے وہ کنٹھلا پا کے کی کروں گا تو پاویں دس رودراکش دیا مالا پا لو اس کر کے اپنے جیون نو اکپت بناؤ مہاراج نے پہلے کہتا کہ میں کسی تو ڈرنا نہیں گا یہ کوئی کہے بھی پرانے برہم گیانیا وگوں وہ تھوڑا جا جھجکتے سی اس کر کے کیونکہ انہوں دے ادھین سکے مہاراج کہتے میں تا کسی دے ادھین نہیں ہے گا میں تا ساری گل کلیئر کروں گا صاف صاف گل کروں گا دھیان بھبوت چڑھاؤ کہتے بھبوتی پنڈے نو ملن دی لوڑ نہیں جڑا پرمیشر چ دھیان لاؤنا یہی بھبوتی ہے شریر یہی دکھاؤنا نا کہ مردہ ਸੁਆਹ ਮਲਣ ਦਾ ਮਤਲਬ ਕੀ ਹੈ? ਜੇ ਪੁੱਛਿਆ ਸੁਆਹ ਕਿਉਂ ਮਲੀ, ਕਹਿੰਦੇ ਹਮ ਤੋ ਜਿਉਂਦੇ ਹੀ ਮਰੇ ਹੋਏ ਹਾਂ,